ਬਾਣੀ ਵਿਚ ਆਪ ਦਾ ਸਵਾਗਤ ਹੈ। ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਜ਼ਹਿਰ ਹੋ ਜਾਣੀਆਂ ਤੇਰੀਆਂ ਕਰਤੂਤਾਂ ਸਭੇ ਜ਼ਹਿਰ ਹੋ ਜਾਣੀਆਂ, ਜਿਹੜੀਆਂ ਤੂੰ ਪਾਪਾਂ ਵਿੱਚ ਮੌਜਾਂ ਸੀ ਮਾਰੀਆਂ, ਜਿਹੜੀਆਂ ਤੂੰ ਪਾਪਾਂ ਵਿੱਚ ਮੌਜਾਂ ਸੀ ਮਾਰੀਆਂ। ਤੇਰਾ ਲੇਖਾ ਯੇਸੂ ਨੇ ਲੈ ਲੈਣਾ, ਫੇਰ ਨਾ ਤੂੰ ਪਛਤਾਉਣਾ। ਤੇਰਾ ਲੇਖਾ ਯੇਸੂ ਨੇ ਲੈ ਲੈਣਾ, ਫੇਰ ਨਾ ਤੂੰ ਪਛਤਾਉਣਾ। ਤੋਬਾ ਕਰ ਲੈ ਯੇਸੂ ਨੇ ਆਉਣਾ, ਫੇਰ ਨਾ ਤੂੰ ਪਛਤਾਉਣਾ। ਜਲਾਲੀ ਯੇਸੂ ਸੁਰਗਾਂ ਤੋਂ ਆਵੇਗਾ, ਇੱਕ ਦਿਨ ਜਲਾਲੀ ਯੇਸੂ ਸੁਰਗਾਂ ਤੋਂ ਆਵੇਗਾ, ਆਪਣੇ ਮੁਕੱਦਸਾਂ ਨੂੰ ਨਾਲ ਲੈ ਜਾਵੇਗਾ, ਆਪਣੇ ਮੁਕੱਦਸਾਂ ਨੂੰ ਨਾਲ ਲੈ ਜਾਵੇਗਾ। ਕਰ ਲੈ ਤੌਬਾ ਜੇ ਉਹਦੇ ਨਾਲ ਜਾਣਾ, ਫੇਰ ਨਾ ਤੂੰ ਪਛਤਾਉਣਾ। ਕਰ ਲੈ ਤੌਬਾ
ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਆਪ ਦਾ ਸਵਾਗਤ ਹੈ। ਅੱਜ ਅਸੀਂ ਨਵੇਂ ਨੇਮ ਵਿੱਚੋਂ ਯਾਕੂਬ ਦੀ ਪੱਤਰੀ ਦੇ 2 ਅਧਿਆਏ ਉਸ ਦੀਆਂ 14 ਤੋਂ 26 ਆਇਤਾਂ ਦੇ ਵਚਨਾਂ ਬਾਰੇ ਗੌਰ ਕਰਾਂਗੇ। ਸਭ ਤੋਂ ਪਹਿਲਾਂ 14 ਆਇਤ ਦੇ ਉਹ ਵਚਨ ਸਾਨੂੰ ਦੱਸਦੇ ਹਨ, ਹੇ ਮੇਰੇ ਭਰਾਵੋ, ਜੇ ਕੋਈ ਆਖੇ ਭਈ ਮੈਨੂੰ ਨਿੱਚਾ ਹੈ ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਵੇ? ਭਲਾ ਉਹ ਇਹ ਨਿੱਚਾ ਉਹਨੂੰ ਬਚਾ ਸਕਦੀ ਹੈ? ਯਾਕੂਬ ਇੱਥੇ ਸ਼ਰ੍ਹਾ ਦੇ ਕੰਮਾਂ ਦਾ ਜ਼ਿਕਰ ਨਹੀਂ ਕਰ ਰਿਹਾ, ਉਹ ਤਾਂ ਸਿਰਫ ਇਹੀ ਆਖ ਰਿਹਾ ਕਿ ਨੇਚਾ ਜਿਹੜੀ ਕਿ ਆਪ ਨੂੰ ਬਚਾਉਂਦੀ ਹੈ ਉਹ ਕੰਮਾਂ ਨੂੰ ਉਤਪੰਨ ਕਰੇਗੀ, ਨੇਚਾ ਦੇ ਕੰਮਾਂ ਨੂੰ। ਨੇਚਾ ਜਿਸ ਦਾ ਜ਼ਿਕਰ ਯਾਕੂਬ ਇੱਥੇ ਕਰ ਰਿਹਾ ਹੈ ਉਹ ਹੈ ਨੇਚਾ ਦਾ ਦਾਅਵਾ ਕਰਨ ਤੋਂ, ਅਤੇ ਉਹ ਜੋ ਕਿ ਫੜਾਂ ਮਾਰਦੀ ਹੈ ਜੋ ਕਿ ਝੂਠੀ ਹੈ। ਪਹਿਲੀ ਕੁਰਿੰਥੀਆਂ ਦੀ ਪੱਤਰੀ 15 ਅਧਿਆਇ ਉਸ ਦੀ 2 ਦੇ ਵਚਨਾਂ ਵਿੱਚ ਪੌਲੁਸ ਆਖਦਾ ਹੈ, ਅਤੇ ਜਿਹਦੇ ਰਾਹੀਂ ਤੁਸੀਂ ਬਚ ਵੀ ਜਾਂਦੇ ਹੋ ਜੇ ਤੁਸੀਂ ਇੰਜੀਲੀ ਵਚਨ ਨੂੰ ਜਿਹੜਾ ਮੈਂ ਤੁਹਾਨੂੰ ਸੁਣਾਇਆ ਫੜੀ ਰੱਖੋ, ਨਹੀਂ ਤਾਂ ਤੁਹਾਡਾ ਭਤੀਜਣਾ ਐਵੇਂ ਗਿਆ। ਅੱਗੇ ਦੂਸਰੀ ਕੁਰਿੰਥੀਆਂ ਦੀ ਪੱਤਰੀ 13 ਅਧਿਆਇ ਦੀ 5 ਆਇਤ ਦੇ ਵਚਨ ਹਨ, ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ ਅਥਵਾ ਕੀ ਤੁਸੀਂ ਆਪ ਨੂੰ ਨਹੀਂ ਜਾਣਦੇ ਜੋ ਯੇਸ਼ੂ ਮਸੀਹ ਤੁਹਾਡੇ ਵਿੱਚ ਹੈ ਅਤੇ ਤੁਸੀਂ ਅਪਰਵਾਨ ਨਾ ਹੋ। ਅਸੀਂ ਜੋ ਖੁਸ਼ਖਬਰੀ ਦੇ ਪ੍ਰਚਾਰਕ ਹਾਂ, ਸਾਡੇ ਲਈ ਸਭ ਤੋਂ ਮਹਾਨ ਖਤਰਿਆਂ ਵਿੱਚੋਂ ਇੱਕ ਇਹ ਹੈ ਕਿ ਅਸੀਂ ਲੋਕਾਂ ਨੂੰ ਮਨ ਫਿਰਾਉਂਦਿਆਂ ਵੇਖਣ ਦੀ ਖੁਆਇਸ਼ ਰੱਖਦੇ ਹਾਂ ਅਤੇ ਅਸੀਂ ਤਾਂ ਲੋਕਾਂ ਤੋਂ ਇਹ ਸੁਣਨਾ ਚਾਹੁੰਦੇ ਹਾਂ ਕਿ ਹਾਂ ਕਰਨ ਅਤੇ ਜੋ ਇਹ ਆਖਣ ਜੀ ਹਾਂ ਮੈਂ ਯੇਸ਼ੂ ਉੱਤੇ ਨਿਹਚਾ ਕਰਾਂਗਾ। ਫਿਰ ਵੀ ਹੋ ਸਕਦਾ ਹੈ ਕਿ ਇਹ ਤਾਂ ਜ਼ਿਆਦਾ ਸਿਰਫ ਸਿਰ ਦਾ ਹਿਲਾਉਣਾ ਹੀ ਹੋਵੇ, ਸਿਰ ਹਿਲਾ ਕੇ ਹੀ ਹਾਂ ਕਰਨਾ ਹੋਵੇ। ਇਹ ਤਾਂ ਅੱਜ ਇਸ ਬਾਰੇ ਇੰਨੀਆਂ ਜ਼ਿਆਦਾ ਫੜਾਂ ਮਾਰਨੀਆਂ ਅੱਜ ਬਹੁਤ ਹੀ ਆਸਾਨ ਹੈ। ਇੱਕ ਕਹਾਣੀ ਦੱਸੀ ਜਾਂਦੀ ਹੈ ਕਿ ਸ਼ੈਤਾਨ ਨੇ ਜੋ ਉਸ ਦੇ ਨਾਲ ਬਾਕੀ ਭੂਤ ਸਨ ਉਹਨਾਂ ਦੇ ਨਾਲ ਮਿਲ ਕੇ ਸਭਾ ਬੁਲਾਈ ਇਹ ਫੈਸਲਾ ਕਰਨ ਦੇ ਲਈ ਕਿ ਲੋਕਾਂ ਨੂੰ ਇਸ ਗੱਲ ਦੇ ਬਾਰੇ ਕਿਵੇਂ ਭਰੋਸਾ ਦਿਲਾਇਆ ਜਾਵੇ ਕਿ ਪਰਮੇਸ਼ੁਰ ਜੋ ਹੈ ਉਸਦੀ ਕੋਈ ਹੋਂਦ ਨਹੀਂ ਹੈ, ਕਿਉਂਕਿ ਉਹ ਖੁਦ ਉਸਦੀ ਹੋਂਦ ਵਿੱਚ ਵਿਸ਼ਵਾਸ ਰੱਖਦੇ ਸਨ। ਉਹ ਇਸ ਬਾਰੇ ਹੈਰਾਨ ਹੁੰਦੇ ਸਨ ਕਿ ਉਹ ਸਭ ਲੋਕਾਂ ਨੂੰ ਕਿਸ ਤਰ੍ਹਾਂ ਭਰੋਸਾ ਦਿਵਾਉਣ। ਇੱਕ ਭੂਤ ਨੇ ਇਹ ਤਜਵੀਜ਼ ਦਿੱਤੀ ਕਿ ਉਹ ਲੋਕਾਂ ਨੂੰ ਇਹ ਦੱਸਣ ਕਿ ਯੇਸ਼ੂ ਮਸੀਹ ਅਸਲ ਵਿੱਚ ਕਦੇ ਨਹੀਂ ਸੀ ਹੋਇਆ ਅਤੇ ਲੋਕਾਂ ਨੂੰ ਇਹੋ ਜਿਹੀ ਝੂਠੀ ਬਣੀ ਬਣਾਈ ਕਹਾਣੀ ਦੇ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਇੱਕ ਹੋਰ ਭੂਤ ਨੇ ਇਹ ਤਜਵੀਜ਼ ਦਿੱਤੀ ਕਿ ਉਹਨਾਂ ਨੂੰ ਮਨੁੱਖਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੋ ਮੌਤ ਹੈ ਉਹ ਤਾਂ ਸਭ ਕੁਝ ਦਾ ਅੰਤ ਕਰ ਦਿੰਦੀ ਹੈ, ਇਸ ਕਰਕੇ ਮੌਤ ਤੋਂ ਬਾਅਦ ਦੇ ਜੀਵਨ ਦੇ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਅੰਤ ਵਿੱਚ ਇੱਕ ਸਭ ਤੋਂ ਸੂਝਵਾਨ ਜੋ ਭੂਤ ਸੀ ਉਸਨੇ ਇਹ ਤਜਵੀਜ਼ ਦਿੱਤੀ ਕਿ ਉਹ ਹਰ ਇੱਕ ਨੂੰ ਇਹ ਦੱਸਣ ਕਿ ਇੱਕ ਹੀ ਪਰਮੇਸ਼ਵਰ ਹੈ ਅਤੇ ਯੇਸ਼ੂ ਮਸੀਹ ਹੈ ਅਤੇ ਉਸ ਉੱਤੇ ਵਿਸ਼ਵਾਸ ਕਰਨ ਦੇ ਨਾਲ ਹੀ ਲੋਕ ਬਚਾਏ ਜਾਂਦੇ ਹਨ, ਪਰ ਆਪ ਨੂੰ ਸਿਰਫ ਮਸੀਹ ਵਿੱਚ ਨਿਹਚਾ ਦਾ ਦਾਅਵਾ ਹੀ ਕਰਨਾ ਪੈਣਾ ਹੈ ਅਤੇ ਉਸ ਤੋਂ ਬਾਅਦ ਆਪ ਜਿਸ ਤਰ੍ਹਾਂ ਆਪ ਪਹਿਲਾਂ ਪਾਪ ਕਰਦੇ ਰਹੇ ਸੀ ਉਸੇ ਤਰ੍ਹਾਂ ਪਾਪ ਦੇ ਵਿੱਚ ਜਿਉਣਾ ਕਾਇਮ ਰੱਖ ਸਕਦੇ ਹੋ। ਉਹਨਾਂ ਨੇ ਇਸੇ ਹੀ ਤਜਵੀਜ਼ ਨੂੰ ਇਸਤੇਮਾਲ ਕਰਨ ਦਾ ਫੈਸਲਾ ਕੀਤਾ ਅਤੇ ਇਹੋ ਹੀ ਉਹ ਤਰੀਕਾ ਹੈ ਜਿਸ ਦਾ ਇਸਤੇਮਾਲ ਸ਼ੈਤਾਨ ਅੱਜ ਵੀ ਕਰਦਾ ਹੈ। ਪੌਲੁਸ ਅਤੇ ਯਾਕੂਬ ਉਹਨਾਂ ਦੀਆਂ ਸਿੱਖਿਆਵਾਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਪੂਰੀ ਤਰ੍ਹਾਂ ਉਤਸੁਕ ਹਨ। ਜਦੋਂ ਪੌਲੁਸ ਕੰਮਾਂ ਦਾ ਜ਼ਿਕਰ ਕਰਦਾ ਹੈ ਤਦ ਇਸ ਤੋਂ ਭਾਵ ਉਸਦਾ ਸ਼ਰ੍ਹਾਂ ਦੇ ਕੰਮਾਂ ਤੋਂ ਹੁੰਦਾ ਹੈ। ਰੋਮੀਆਂ ਦੀ ਪੱਤਰੀ 3:20 ਦੇ ਵਚਨ ਹਨ, ਇਸ ਲਈ ਜੋ ਉਹਦੇ ਅੱਗੇ ਸ਼ਰ੍ਹਾਂ ਦੇ ਕਰਮਾਂ ਤੋਂ ਕੋਈ ਸਰੀਰ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਸ਼ਰ੍ਹਾਂ ਦੇ ਰਾਹੀਂ ਪਾਪ ਦੀ ਪਛਾਣ ਹੀ ਹੁੰਦੀ ਹੈ। ਅਸਲ ਵਿੱਚ ਉਹ ਆਖ ਰਿਹਾ ਹੈ ਜੀ ਹਾਂ ਜੀ ਹਾਂ, ਅਸਲ ਵਿੱਚ ਜੋ ਸ਼ਰ੍ਹਾਂ ਹੈ ਉਹ ਇੱਕ ਸ਼ੀਸ਼ਾ ਹੈ। ਇਹ ਇਸ ਚੀਜ਼ ਨੂੰ ਪ੍ਰਗਟ ਕਰਦਾ ਹੈ ਕਿ ਆਪ ਇੱਕ ਪਾਪੀ ਹੋ, ਪਰ ਇਹ ਪਾਪ ਨੂੰ ਅਤੇ ਆਪ ਨੂੰ ਬਚਾ ਨਹੀਂ ਸਕਦਾ। ਸ਼ਰ੍ਹਾਂ ਦੇ ਕੰਮ ਆਪ ਨੂੰ ਬਿਲਕੁਲ ਨਹੀਂ ਬਚਾ ਸਕਦੇ। ਯਾਕੂਬ ਵੀ ਇਸੇ ਦਾ ਇੱਥੇ ਆਖਦਾ ਹੈ, ਆਪ ਨੂੰ ਸ਼ਰ੍ਹਾਂ ਦੇ ਕੰਮਾਂ ਤੋਂ ਕੁਝ ਹੋਰ ਜ਼ਿਆਦਾ ਕਰਨਾ ਪੈਣਾ ਹੈ। ਉਹ 10 ਆਇਤ ਦੇ ਵਚਨਾਂ ਵਿੱਚ ਇਸ ਤਰ੍ਹਾਂ ਆਖਦਾ ਹੈ, ਜੋ ਕੋਈ ਸਾਰੀ ਸ਼ਰ੍ਹਾਂ ਦੀ ਪਾਲਣਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਉਹ ਸਭਨਾਂ ਵਿੱਚ ਦੋਸ਼ੀ ਹੋਇਆ। ਜਿਸ ਤਰ੍ਹਾਂ ਕਿਸੇ ਨੇ ਆਖਿਆ ਹੈ ਕਿ ਇੱਕ ਮਨੁੱਖ ਸੰਪੂਰਨ ਆਗਿਆਕਾਰਤਾ ਦੇ ਦੁਆਰਾ ਨਹੀਂ ਬਚਾਇਆ ਜਾ ਸਕਦਾ, ਕਿਉਂਕਿ ਉਹ ਉਸ ਨੂੰ ਪੂਰਾ ਨਹੀਂ ਸੀ ਕਰ ਸਕਦਾ। ਉਹ ਅਧੂਰੀ ਆਗਿਆਕਾਰਤਾ ਦੇ ਦੁਆਰਾ ਨਹੀਂ ਵੀ ਬਚਾਇਆ ਜਾ ਸਕਦਾ, ਕਿਉਂਕਿ ਪਰਮੇਸ਼ਵਰ ਇਸ ਨੂੰ ਕਬੂਲ ਨਹੀਂ ਕਰੇਗਾ। ਇੱਕੋ ਇੱਕ ਹੱਲ ਜੋ ਇਸ ਸਮੱਸਿਆ ਦਾ ਹੈ ਇਹ ਤਾਂ ਉਹ ਛੁਟਕਾਰਾ ਹੈ ਜੋ ਕਿ ਮਸੀਹ ਯੇਸੂ ਵਿੱਚ ਪਾਇਆ ਜਾਂਦਾ ਹੈ ਅਤੇ ਯਾਕੂਬ ਅਤੇ ਪੌਲੁਸ ਦੋਵੇਂ ਹੀ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ। ਗਲਾਤੀਆਂ ਦੀ ਪੱਤਰੀ 2:16 ਆਇਤ ਦੇ ਵਚਨਾਂ ਵਿੱਚ ਪੌਲੁਸ ਇਸ ਬਾਰੇ ਸਾਫ਼ ਸਾਫ਼ ਜ਼ਿਕਰ ਕਰਦਾ ਹੈ ਕਿ ਮਨੁੱਖ ਜੋ ਹਨ ਉਹ ਸ਼ਰ੍ਹਾਂ ਦੇ ਦੁਆਰਾ ਨਹੀਂ ਬਚਾਏ ਜਾਂਦੇ, ਪਰ ਉਸੇ ਪੱਤਰੀ ਦੇ ਬਾਅਦ ਵਿੱਚ ਉਸਨੇ ਲਿਖਿਆ ਸੀ, ਗਲਾਤੀਆਂ ਦੀ ਪੱਤਰੀ 6:9 ਆਇਤ ਦੇ ਵਚਨ ਹਨ, ਅਤੇ ਭਲਿਆਈ ਕਰਦਿਆਂ ਅਸੀਂ ਅੱਕ ਨਾ ਜਾਈਏ, ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ। ਨਿਹਚਾ ਦੇ ਨਾਲ ਅਸੀਂ ਦੇਖਦੇ ਹਾਂ ਕਿ ਬਹੁਤ ਕੁਝ ਕਰਨੀਆਂ ਵੀ ਜੁੜੀਆਂ ਹੋਈਆਂ ਹਨ। ਗਲਾਤੀਆਂ 6:7 ਆਇਤਾਂ ਦੇ ਵਚਨ ਹਨ, ਪਰ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰਿਆਂ ਪਦਾਰਥਾਂ ਵਿੱਚ ਸਾਂਝੀ ਕਰੇ। ਤੁਸੀਂ ਧੋਖਾ ਨਾ ਖਾਓ, ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਉਹ ਵੱਢੇਗਾ ਵੀ। ਉਸ ਪੱਤਰੀ ਦੇ ਇਸ ਭਾਗ ਵਿੱਚ ਜਦੋਂ ਯਾਕੂਬ ਅਮਲਾਂ ਦਾ ਜ਼ਿਕਰ ਕਰਦਾ ਹੈ ਉਹ ਤਾਂ ਨਿਹਚਾ ਦੇ ਕੰਮਾਂ ਦੇ ਬਾਰੇ ਜ਼ਿਕਰ ਕਰ ਰਿਹਾ ਹੈ। ਪੌਲੁਸ ਨੇ ਵੀ ਨਿਹਚਾ ਦੇ ਕੰਮਾਂ ਦੇ ਬਾਰੇ ਜ਼ਿਕਰ ਕਰਦਿਆਂ ਲਿਖਿਆ ਸੀ, ਗਲਾਤੀਆਂ 5:6 ਆਦਿ ਦੇ ਵਚਨ ਹਨ, ਕਿਉਂ ਜੋ ਮਸੀਹ ਯੇਸੂ ਵਿੱਚ ਨਾ ਤਾਂ ਸੁੰਨਤ ਨਾ ਹੀ ਅਸੁੰਨਤ ਤੋਂ ਕੁਝ ਬਣਦਾ ਹੈ, ਸਗੋਂ ਨਿਹਚਾ ਤੋਂ ਜਿਹੜੀ ਪ੍ਰੇਮ ਦੇ ਰਾਹੀਂ ਗੁਣਕਾਰ ਹੁੰਦੀ ਹੈ। ਇਹ ਦੋਵੇਂ ਮਨੁੱਖਾਂ ਨੇ ਇਹ ਸਿਖਾਇਆ ਸੀ ਕਿ ਨਿਹਚਾ ਜ਼ਰੂਰੀ ਹੈ ਕਿ ਇੱਕ ਕਾਰਜਸ਼ੀਲ ਨਿਹਚਾ ਹੋਵੇ। ਜਿਵੇਂ ਕਿ ਜੌਨ ਕੈਲਵਿਨ ਜੀ ਨੇ ਇਸ ਤਰ੍ਹਾਂ ਆਖਿਆ ਸੀ ਕਿ ਸਿਰਫ ਨੇਚਾ ਹੀ ਹੈ ਜੋ ਬਚਾਉਂਦੀ ਹੈ, ਪਰ ਉਹ ਨੇਚਾ ਜੋ ਬਚਾਉਂਦੀ ਹੈ ਉਹ ਇਕੱਲੀ ਨਹੀਂ ਹੈ, ਨੇਚਾ ਜੋ ਬਚਾਉਂਦੀ ਹੈ ਉਹ ਇਸ ਤਰ੍ਹਾਂ ਜੀਵਤ ਨੇਚਾ ਹੈ। ਜੋ ਦਾਅਵਾ ਕਰਨ ਵਾਲੀ ਨੇਚਾ ਹੈ ਉਹ ਤਾਂ ਮੁਰਦਾ ਨੇਚਾ ਹੈ। ਅਸੀਂ ਬਹੁਤ ਸਾਰੇ ਅੱਜ ਦਾਅਵਾ ਕਰਨ ਵਾਲੇ ਮਸੀਹਾਂ ਨੂੰ ਵੇਖਦੇ ਹਾਂ ਜੋ ਕਿ ਕਲੀਸਿਯਾਵਾਂ ਦੇ ਮੈਂਬਰ ਤਾਂ ਹਨ, ਉਹ ਤਾਂ ਇਸ ਜਗਤ ਦੇ ਵਿੱਚ ਮਨੁੱਖਾਂ ਤੋਂ ਇਲਾਵਾ ਹੋਰ ਕੁਝ ਨਹੀਂ ਹਨ। ਉਹ ਤਾਂ ਜਿਉਂਦੇ ਮਨੁੱਖਾਂ ਦੀ ਤਰ੍ਹਾਂ ਚੱਲਦੇ ਫਿਰਦੇ ਹਨ, ਫਿਰ ਵੀ ਉਹ ਮੁਰਦਾ ਹਨ। ਇੱਕ ਵਾਰ ਇੱਕ ਲੜਕੀ ਨੇ ਆਪਣੇ ਸੰਡੇ ਸਕੂਲ ਦੇ ਅਧਿਆਪਕ ਤੋਂ ਪੁੱਛਿਆ ਕਿ ਮੈਂ ਇੱਕ ਮਸੀਹੀ ਹੁੰਦੇ ਹੋਇਆਂ ਕਿਸ ਤਰ੍ਹਾਂ ਆਪਣੇ ਹੀ ਤਰੀਕੇ ਦੇ ਅਨੁਸਾਰ ਚੱਲ ਸਕਦੀ ਹਾਂ। ਉਸ ਦੇ ਅਧਿਆਪਕ ਨੇ ਉਸ ਨੂੰ ਰੋਮੀਆਂ ਦੀ ਪੱਤਰੀ 8 ਅਧਿਆਇ ਦੀ 5 ਆਇਤ ਦੇ ਵਚਨਾਂ ਨੂੰ ਪੜ੍ਹਨ ਦੇ ਲਈ ਆਖਿਆ, ਜਿਸ ਵਿੱਚ ਲਿਖਿਆ ਗਿਆ ਹੈ, ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਵਸਤਾਂ ਉੱਤੇ, ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਵਸਤਾਂ ਉੱਤੇ ਮਨ ਲਾਉਂਦੇ ਹਨ। ਜੇਕਰ ਆਪ ਪਰਮੇਸ਼ੁਰ ਦੀ ਸੰਤਾਨ ਹੋ ਤਦ ਆਪ ਆਪਣੇ ਰਾਹ 'ਤੇ ਨਹੀਂ ਚੱਲ ਸਕਦੇ, ਆਪ ਨੂੰ ਤਾਂ ਉਸ ਦੇ ਰਾਹ 'ਤੇ ਚੱਲਣਾ ਪੈਣਾ ਹੈ। ਰੋਮੀਆਂ 8 ਅਧਿਆਇ ਦੀਆਂ 7 ਤੋਂ 9 ਆਇਤਾਂ ਦੇ ਵਚਨ ਹਨ, ਇਸ ਲਈ ਜੋ ਸਰੀਰਕ ਮਨਸਾ ਪਰਮੇਸ਼ਵਰ ਦੇ ਨਾਲ ਵੈਰ ਹੈ, ਕਿਉਂ ਜੋ ਪਰਮੇਸ਼ਵਰ ਦੀ ਸ਼ਰ੍ਹਾਂ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ। ਪਰ ਤੁਸੀਂ ਸਰੀਰਕ ਨਹੀਂ ਸਗੋਂ ਆਤਮਿਕ ਹੋ, ਪਰ ਤਦੇ ਜੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਵੱਸਦਾ ਹੋਵੇ। ਪਰੰਤੂ ਜਿਹਦੇ ਵਿੱਚ ਮਸੀਹ ਦਾ ਆਤਮਾ ਨਹੀਂ ਹੈ ਸੋ ਉਹਦਾ ਨਹੀਂ ਹੈ। ਪੌਲੁਸ ਆਖਦਾ ਹੈ ਕਿ ਹੁਣ ਜਦੋਂ ਕਿ ਆਪ ਦੇ ਅੰਦਰ ਪਰਮੇਸ਼ਰ ਦਾ ਆਤਮਾ ਵੱਸਦਾ ਹੈ ਤਦ ਆਪ ਆਪਣੇ ਜੀਵਨ ਦੇ ਵਿੱਚ ਆਤਮਾ ਦੇ ਫਲ ਨੂੰ ਪੈਦਾ ਕਰ ਸਕਦੇ ਹੋ। ਜੇਕਰ ਆਪ ਇਸ ਤਰ੍ਹਾਂ ਨਹੀਂ ਕਰਦੇ ਤਦ ਸੱਚਮੁੱਚ ਆਪ ਦੇ ਵਿੱਚ ਕੁਝ ਗਲਤ ਹੈ। ਇੱਕ ਮਸੀਹੀ ਜਿਸ ਤਰ੍ਹਾਂ ਆਪਣੇ ਆਪ ਨੂੰ ਪਾਉਂਦਾ ਹੈ ਉਸ ਤਰ੍ਹਾਂ ਨਹੀਂ ਕਰਦਾ, ਬਲਕਿ ਉਹ ਤਾਂ ਇਸ ਤਰ੍ਹਾਂ ਕਰਦਾ ਹੈ ਜਿਸ ਤਰ੍ਹਾਂ ਕਿ ਮਸੀਹ ਨੂੰ ਪਾਉਂਦਾ ਹੋਵੇ। ਇੱਕ ਵਾਰ ਇੱਕ ਨੌਜਵਾਨ ਮਨੁੱਖ ਆਪਣੇ ਪਾਸਵਾਨ ਦੇ ਕੋਲ ਆ ਕੇ ਉਸ ਦੀਆਂ ਸਮੱਸਿਆਵਾਂ ਦੇ ਬਾਰੇ ਦੱਸਣ ਲੱਗਾ। ਉਸ ਨੇ ਦੱਸਿਆ ਕਿ ਮੈਂ ਆਪਣੇ ਮੁਕਤੀਦਾਤੇ ਦੇ ਨਾਲ ਪ੍ਰੇਮ ਕਰਦਾ ਹਾਂ, ਮੈਂ ਆਪਣੇ ਪਰਿਵਾਰ ਨਾਲ ਪ੍ਰੇਮ ਕਰਦਾ ਹਾਂ, ਮੈਂ ਆਪਣੀ ਕਲੀਸਿਆ ਨਾਲ ਪ੍ਰੇਮ ਕਰਦਾ ਅਤੇ ਮੈਂ ਆਪਣੇ ਕਾਰੋਬਾਰ ਦੇ ਨਾਲ ਪ੍ਰੇਮ ਕਰਦਾ ਹਾਂ। ਅਤੇ ਇਹੋ ਜਿਹੇ ਸਮੇਂ ਹੁੰਦੇ ਹਨ ਜਦੋਂ ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਕਿ ਮੈਂ ਇਹਨਾਂ ਸਭਨਾਂ ਤੋਂ ਬਾਹਰ ਹੋ ਜਾਵਾਂ। ਉਸ ਪਾਸਵਾਨ ਨੇ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਿਆ ਅਤੇ ਆਖਿਆ, ਜੀ ਹਾਂ, ਆਪ ਇਸ ਤਰ੍ਹਾਂ ਕਿਉਂ ਕਰਦੇ, ਕਿਉਂ ਨਹੀਂ ਕਰਦੇ? ਮਨੁੱਖ ਨੇ ਉੱਤਰ ਦਿੱਤਾ ਕਿ ਉਹ ਕਾਰਨ ਜਿਸ ਕਰਕੇ ਮੈਂ ਅਜਿਹਾ ਨਹੀਂ ਕਰ ਸਕਦਾ ਉਹ ਹੈ ਕਿ ਮੈਂ ਇੱਕ ਮਸੀਹੀ ਹਾਂ। ਮੈਂ ਆਪ ਨੂੰ ਦੱਸ ਦੇਵਾਂ ਕਿ ਜੋ ਨੇਚਾ ਬਚਾਉਂਦੀ ਹੈ, ਜੋ ਕਿਸੇ ਨੂੰ ਮਸੀਹ ਬਣਾਉਂਦੀ ਹੈ, ਉਹ ਭਲਾਈ ਦੇ ਕੰਮ ਕਰਨ ਦੇ ਵਿੱਚ ਉਸ ਦੀ ਅਗਵਾਈ ਕਰੇਗੀ। ਫਿਰ ਵੀ ਅਸੀਂ ਅੱਜ ਕੱਲ੍ਹ ਕਲੀਸਿਆ ਦੇ ਮੈਂਬਰਾਂ ਦੇ ਵਿੱਚ ਵਾਧਾ ਕਰਨ ਦੇ ਲਈ ਕਿੰਨੇ ਕਾਹਲੇ ਹਾਂ ਕਿ ਅਸੀਂ ਬਸ ਛੋਟੇ ਜਿਹੇ ਕਿਸੇ ਦੇ ਦਾਅਵਾ ਕਰਨ ਦੇ ਉੱਤੇ ਹੀ ਉਸਨੂੰ ਕਲੀਸਿਆ ਦੇ ਵਿੱਚ ਕਬੂਲ ਕਰ ਲੈਂਦੇ ਹਾਂ। ਇਸ ਦੇ ਸਿੱਟੇ ਵਜੋਂ ਅੱਜ ਕਲੀਸਿਆਵਾਂ ਦਾਅਵਾ ਕਰਨ ਵਾਲੇ ਮਸੀਹਾਂ ਦੇ ਨਾਲ ਭਰੀਆਂ ਪਈਆਂ ਹਨ ਜੋ ਕਿ ਅਸਲ ਵਿੱਚ ਅਵਿਸ਼ਵਾਸੀ ਹੀ ਹਨ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਲੈਂਦੇ ਹਾਂ ਕਿ ਪੌਲੁਸ ਅਤੇ ਯਾਕੂਬ ਨੇਚਾ ਅਤੇ ਅਮਲਾਂ ਦੇ ਸ਼ਬਦਾਂ ਦਾ ਇਸਤੇਮਾਲ ਕਿਵੇਂ ਕਰਦੇ ਹਨ, ਤਦ ਅਸੀਂ ਸਮਝ ਸਕਦੇ ਹਾਂ ਕਿ ਉਹ ਉਹਨਾਂ ਦੀ ਸਿੱਖਿਆ ਦੇ ਵਿੱਚ ਪੂਰੀ ਤਰ੍ਹਾਂ ਇੱਕ ਦੂਸਰੇ ਦੇ ਨਾਲ ਸਹਿਮਤ ਹਨ। ਹੁਣ ਯਾਕੂਬ ਜੋ ਹੈ ਉਹ ਨੇਚਾ ਦੀ ਪਛਾਣ ਦੇ ਨਾਲ ਅੱਗੇ ਨਿਪਟਦਾ ਹੈ। ਜੋ ਨੇਚਾ ਬਚਾਉਂਦੀ ਹੈ ਉਸ ਨੂੰ ਕੁਝ ਰੂਹਾਨੀ ਚਿੰਨ੍ਹਾਂ ਦੇ ਦੁਆਰਾ ਪਛਾਣਿਆ ਜਾ ਸਕਦਾ ਹੈ। ਜੋ ਸੱਚਾ ਵਿਸ਼ਵਾਸ ਹੈ ਨੇਚਾ ਹੈ, ਉਸ ਦੀ ਇੱਕ ਪਰਖ ਹੈ, ਉਸ ਦੀ ਇੱਕ ਵਿਵਹਾਰਿਕ ਉਦਾਹਰਣ ਯਾਕੂਬ ਇੱਥੇ ਸਾਨੂੰ ਦੱਸਦਾ ਹੈ। 15-20 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ। ਇੱਥੇ ਇਹਨਾਂ ਵਚਨਾਂ ਨੂੰ ਬਾਈਬਲ ਬਾਣੀ ਵਿੱਚੋਂ ਆਪ ਪੜ੍ਹ ਸਕਦੇ ਹੋ। ਆਪ ਕਿਸੇ ਨੂੰ ਇਸ ਤਰ੍ਹਾਂ ਆਖਦਿਆਂ ਹੋਇਆਂ ਬਹੁਤ ਹੀ ਨੇਕ ਜਾਪ ਸਕਦੇ ਹੋ ਕਿ ਹੇ ਭਾਈ, ਮੈਂ ਤੇਰੇ ਲਈ ਪ੍ਰਾਰਥਨਾ ਕਰਾਂਗਾ, ਮੈਂ ਜਾਣਦਾ ਕਿ ਪ੍ਰਭੂ ਤੇਰੇ ਲਈ ਇਸ ਦਾ ਇੰਤਜ਼ਾਮ ਕਰੇਗਾ। ਮੇਰੇ ਦੋਸਤ, ਪ੍ਰਭੂ ਨੇ ਆਪ ਨੂੰ ਇੱਕ ਪਰਮੇਸ਼ਵਰ ਦੀ ਸੰਤਾਨ ਵਜੋਂ ਇਸ ਦਾ ਇੰਤਜ਼ਾਮ ਕਰਨ ਦੇ ਲਈ ਠਹਿਰਾਇਆ ਹੈ। ਮੈਂ ਕਈ ਵਾਰ ਬਹੁਤ ਹੀ ਧੰਨਵਾਨ ਮਸੀਹਾਂ ਦੇ ਦੁਆਰਾ ਮੇਰੀ ਪਿੱਠ ਉੱਤੇ ਥਾਪੀ ਦੇ ਕੇ ਇਸ ਤਰ੍ਹਾਂ ਆਖਦਿਆਂ ਸੁਣ ਕੇ ਬਹੁਤ ਨਿਰਾਸ਼ ਹੁੰਦਾ ਹਾਂ। ਜਦੋਂ ਉਹ ਇਸ ਤਰ੍ਹਾਂ ਆਖਦੇ ਹਨ ਕਿ ਆਪ ਤਾਂ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ, ਆਪ ਤਾਂ ਪਰਮੇਸ਼ੁਰ ਦੀ ਬਾਣੀ ਦਾ ਪ੍ਰਚਾਰ ਕਰਕੇ ਇੱਕ ਬਹੁਤ ਹੀ ਨੇਕ ਕੰਮ ਕਰ ਰਹੇ ਹੋ, ਪਰ ਉਹ ਆਪਣੇ ਪੈਸੇ ਦੇ ਨਾਲ ਇਸ ਸੇਵਾ ਵਿੱਚ ਜ਼ਰਾ ਵੀ ਆਪਣਾ ਯੋਗਦਾਨ ਨਹੀਂ ਪਾਉਂਦੇ। ਮੈਂ ਇਸ ਵਿੱਚ ਵਿਸ਼ਵਾਸ ਕਰਨਾ ਮੇਰੇ ਲਈ ਬਹੁਤ ਹੀ ਔਖਾ ਹੈ ਕਿ ਉਹ ਸੱਚਮੁੱਚ ਇਸ ਤਰ੍ਹਾਂ ਆਖਣ ਦੇ ਵਿੱਚ ਸੱਚੇ ਹਨ। ਆਪ ਬੜੇ ਨੇਕ ਤਰੀਕੇ ਦੇ ਨਾਲ ਕਿਸੇ ਨੂੰ ਇਹ ਆਖ ਸਕਦੇ ਹੋ ਕਿ ਹੇ ਭਾਈ, ਮੈਂ ਤੇਰੇ ਨਾਲ ਹਾਂ। ਕੀ ਸੱਚਮੁੱਚ ਆਪ ਉਸ ਦੇ ਨਾਲ ਹੋ? ਕੀ ਆਪ ਸੱਚਮੁੱਚ ਉਸ ਦੇ ਪਿੱਛੇ ਹੋ? ਮੇਰੇ ਦੋਸਤ, ਇੱਕ ਜੀਵਤ ਨੇਚਾ ਕੁਝ ਪੈਦਾ ਕਰਦੀ ਹੈ ਅਤੇ ਆਪ ਇਸ ਨੂੰ ਪਛਾਣ ਸਕਦੇ ਹੋ। ਯੋਹੰਨਾ ਦੀ ਅੰਜੀਲ 13:35 ਦੇ ਵਚਨਾਂ ਦੇ ਵਿੱਚ ਪ੍ਰਭੂ ਯੇਸ਼ੂ ਮਸੀਹ ਜੀ ਨੇ ਇਸ ਤਰ੍ਹਾਂ ਆਖਿਆ ਸੀ, ਜੇ ਤੁਸੀਂ ਆਪੋ ਵਿੱਚ ਪ੍ਰੇਮ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਵੀ ਤੁਸੀਂ ਮੇਰੇ ਚੇਲੇ ਹੋ। ਅੱਗੇ ਰੋਮੀਆਂ ਦੀ ਪੱਤਰੀ 13 ਦੇ ਉਸਦੀ 8 ਦੇ ਵਚਨਾਂ 'ਚ ਪੌਲੂਸ ਆਖਦਾ ਹੈ, ਇੱਕ ਦੂਏ ਨਾਲ ਪਿਆਰ ਕਰਨ ਤੋਂ ਬਿਨਾਂ ਕਿਸੇ ਦੇ ਕਰਜ਼ਦਾਰ ਨਾ ਰਹੋ, ਕਿਉਂਕਿ ਜਿਹੜਾ ਦੂਏ ਦੇ ਨਾਲ ਪਿਆਰ ਕਰਦਾ ਹੈ ਉਹਨੇ ਸ਼ਰ੍ਹਾਂ ਨੂੰ ਪੂਰਿਆਂ ਕੀਤਾ ਹੈ। ਇੱਥੇ ਇਸ ਤੋਂ ਭਾਵ ਇਹ ਹੈ ਕਿ ਆਪ ਇਸ ਤਰ੍ਹਾਂ ਨਹੀਂ ਆਖ ਸਕਦੇ ਕਿ ਆਪ ਇੱਕ ਪਰਮੇਸ਼ਵਰ ਦੀ ਸੰਤਾਨ ਹੋ ਅਤੇ ਆਪ ਕਿਸੇ ਕੁਧਰਮੀ ਮਨੁੱਖ ਦੀ ਤਰ੍ਹਾਂ ਜੀਓ। ਮੇਰੇ ਕਹਿਣ ਤੋਂ ਭਾਵ ਇਹ ਨਹੀਂ ਹੈ ਕਿ ਜਦੋਂ ਕੋਈ ਮਨੁੱਖ ਆਪ ਦੇ ਕੋਲ ਆ ਕੇ ਆਪ ਤੋਂ ਕੁਝ ਪੈਸਾ ਮੰਗਦਾ ਤਾਂ ਕਿ ਉਹ ਸ਼ਰਾਬ ਖਰੀਦ ਸਕੇ, ਆਪ ਨੂੰ ਉਸਨੂੰ ਦੇਣਾ ਚਾਹੀਦਾ। ਮੈਂ ਨਹੀਂ ਸੋਚਦਾ ਕਿ ਆਪ ਨੂੰ ਹਰ ਇੱਕ ਮਨੁੱਖ ਦੇ ਉੱਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਜੋ ਕਿ ਇਹ ਦਾਅਵਾ ਕਰੇ ਕਿ ਉਹ ਮਸੀਹੀ ਹੈ। ਸਾਨੂੰ ਉਹਨਾਂ ਨੂੰ ਇਹ ਪਰਖਣਾ ਚਾਹੀਦਾ ਹੈ ਕਿ ਉਹ ਸੱਚਮੁੱਚ ਮਸੀਹੀ ਹਨ ਜਾਂ ਨਹੀਂ। ਮੇਰੇ ਦਿਲ ਦੇ ਵਿੱਚ ਇਹ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜਦੋਂ ਮੈਂ ਕਿਸੇ ਮਨੁੱਖ ਨੂੰ ਵੇਖਦਾ ਹਾਂ ਅਤੇ ਮੈਂ ਸੋਚਦਾ ਹਾਂ ਜੋ ਕਿ ਕਿਸੇ ਮਸੀਹੀ ਸੇਵਾ ਜਾਂ ਕਿਸੇ ਜ਼ਰੂਰਤ ਦੇ ਸਮੇਂ ਕਿਸੇ ਦੀ ਮਦਦ ਕਰਦਾ ਹੈ ਅਤੇ ਇਸ ਦੇ ਬਾਰੇ ਉਹ ਕਿਸੇ ਨੂੰ ਨਹੀਂ ਦੱਸਦਾ, ਮੈਂ ਆਪ ਨੂੰ ਇਹ ਦੱਸ ਦੇਵਾਂ ਕਿ ਆਪ ਆਪਣੇ ਜੀਵਨ ਦੇ ਦੁਆਰਾ ਇਹ ਸਭ ਕੁਝ ਦੱਸਦੇ ਹੋ ਕਿ ਆਪ ਦੀ ਜੋ ਨਿਸ਼ਚਾ ਹੈ ਉਹ ਸੱਚੀ ਹੈ ਜਾਂ ਨਹੀਂ। 17 ਦੇ ਵਚਨਾਂ ਵਿੱਚ ਆਖਿਆ ਗਿਆ ਹੈ ਕਿ ਨਿਸ਼ਚਾ ਤੋਂ ਅਮਲ ਸਹਿਤ ਜੋ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ। ਨਿਸ਼ਚਾ ਮੋਈ ਹੋਈ ਹੈ, ਅਜਿਹਾ ਕਿਉਂ? ਕਿਉਂਕਿ ਜੋ ਜੀਵਤ ਨਿਸ਼ਚਾ ਹੈ ਉਹ ਬਚਾਉਣ ਵਾਲੀ ਨਿਸ਼ਚਾ ਹੈ, ਉਹ ਕੰਮਾਂ ਜਾਂ ਕਰਨੀਆਂ ਨੂੰ ਪੈਦਾ ਕਰਦੀ ਹੈ। ਆਪ ਨੂੰ ਇਹੀ ਸਿੱਟਾ ਯਕੂਬ ਦੇ ਇਸ ਦ੍ਰਿਸ਼ਟਾਂਤ ਤੋਂ ਲੈਣਾ ਚਾਹੀਦਾ ਹੈ। ਉਹ ਨਿਸ਼ਚਾ ਦੇ ਫਲਾਂ ਦੇ ਬਾਰੇ ਜ਼ਿਕਰ ਕਰ ਰਿਹਾ ਹੈ, ਪੌਲੁਸ ਨਿਸ਼ਚਾ ਦੀ ਜੜ੍ਹ ਦੇ ਬਾਰੇ ਜ਼ਿਕਰ ਕਰ ਰਿਹਾ ਹੈ, ਉਹ ਜੋ ਕਿ ਹਰ ਇੱਕ ਮਨੁੱਖ ਦੇ ਭਿੰਨ ਭਿੰਨ ਖਿਆਲ ਹਨ। ਪਰ ਦੋਵੇਂ ਪੌਲੁਸ ਅਤੇ ਯਕੂਬ ਇਹੋ ਹੀ ਆਖਦੇ ਹਨ ਕਿ ਸਿਰਫ ਨਿਸ਼ਚਾ ਹੀ ਬਚਾਉਂਦੀ ਹੈ। ਪੌਲੁਸ ਨੇ ਵੀ ਆਖਿਆ ਹੈ ਕਿ ਜੋ ਨਿਸ਼ਚਾ ਹੈ ਉਹ ਫਲਾਂ ਨੂੰ ਪੈਦਾ ਕਰਨ ਜਾ ਰਹੀ ਹੈ। ਗਲਾਤੀਆਂ ਦੀ ਪੱਤਰੀ 5 ਦੇ ਉਸਦੀ 22 ਆਇਤ ਦੇ ਵਚਨ ਇਸ ਤਰ੍ਹਾਂ ਹਨ, ਪਰ ਆਤਮਾ ਦਾ ਫਲ ਇਹ ਹੈ, ਪ੍ਰੇਮ, ਆਨੰਦ, ਧੀਰਜ, ਸ਼ਾਂਤੀ, ਦਿਆਲਗੀ, ਭਲਿਆਈ, ਵਫਾਦਾਰੀ, ਨਰਮਾਈ, ਸੰਜਮ। ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ, ਯੋਹੰਨਾ ਦੀ ਇੰਜੀਲ 5 ਅਧਿਆਏ ਉਸਦੀ 15 ਆਇਤ ਦੇ ਵਚਨ ਹਨ, ਅੰਗੂਰ ਦੀ ਵੇਲ ਮੈਂ ਹਾਂ, ਤੁਸੀਂ ਟਹਿਣੀ ਆ, ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ, ਸੋਈ ਬਹੁਤਾ ਫਲ ਦਿੰਦਾ ਹੈ, ਕਿਉਂ ਜੋ ਮੈਂ ਇੱਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਇੱਕ ਵਾਰ ਇੱਕ ਸੇਵਕ ਕਿਸੇ ਮਨੁੱਖ ਦੇ ਨਾਲ ਗੱਲ ਕਰ ਰਿਹਾ ਸੀ ਜਿਸ ਨੇ ਕਿ ਆਪਣੇ ਮਨ ਫਿਰਾਉਣ ਦੇ ਬਾਰੇ ਦਾਅਵਾ ਕੀਤਾ ਸੀ। ਉਸਨੇ ਦੂਸਰੇ ਮਨੁੱਖ ਨੂੰ ਪੁੱਛਿਆ ਕਿ ਕੀ ਆਪ ਕਿਸੇ ਕਲੀਸੀਆ ਦੇ ਨਾਲ ਜੁੜ ਚੁੱਕੇ ਹੋ? ਉਸ ਮਨੁੱਖ ਨੇ ਉੱਤਰ ਦਿੱਤਾ, ਨਹੀਂ, ਮੈਂ ਨਹੀਂ ਜੁੜਿਆ। ਜੋ ਡਾਕੂ ਪ੍ਰਭੂ ਦੇ ਨਾਲ ਸਲੀਬ ਉੱਤੇ ਮਰਨ ਜਾ ਰਿਹਾ ਸੀ ਉਹ ਕਿਸੇ ਕਲੀਸੀਆ ਦੇ ਨਾਲ ਨਹੀਂ ਸੀ ਜੁੜਿਆ, ਅਤੇ ਉਹ ਵੀ ਤਾਂ ਸੁਰਗ ਨੂੰ ਗਿਆ ਹੀ ਸੀ। ਉਸ ਸੇਵਕ ਨੇ ਫਿਰ ਉਸ ਨੂੰ ਅੱਗੇ ਪੁੱਛਿਆ ਕਿ ਕੀ ਆਪ ਕਦੇ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਏ ਹੋ? ਉਸ ਮਨੁੱਖ ਨੇ ਉੱਤਰ ਦਿੱਤਾ, ਨਹੀਂ, ਜੋ ਡਾਕੂ ਸਲੀਬ ਉੱਤੇ ਮਰ ਗਿਆ ਸੀ ਉਸਨੇ ਤਾਂ ਇਸ ਤਰ੍ਹਾਂ ਕਦੇ ਵੀ ਨਹੀਂ ਸੀ ਕੀਤਾ, ਉਸਨੂੰ ਵੀ ਤਾਂ ਸੁਰਗ ਵਿੱਚ ਕਬੂਲ ਕੀਤਾ ਗਿਆ ਸੀ। ਫਿਰ ਉਸ ਸੇਵਕ ਨੇ ਪੁੱਛਿਆ ਕਿ ਕੀ ਆਪ ਦਾ ਬਪਤਿਸਮਾ ਹੋ ਚੁੱਕਾ ਹੈ? ਉਸਨੇ ਪੁੱਛਿਆ, ਨਹੀਂ, ਜੋ ਮਰ ਰਿਹਾ ਡਾਕੂ ਹੈ ਸੀ ਸਲੀਬ ਦੇ ਉੱਤੇ ਉਸਨੇ ਤਾਂ ਕਦੇ ਬਪਤਿਸਮਾ ਨਹੀਂ ਸੀ ਲਿਆ, ਉਹ ਵੀ ਤਾਂ ਸੁਰਗ ਨੂੰ ਗਿਆ ਹੀ ਸੀ। ਫਿਰ ਉਸ ਸੇਵਕ ਨੇ ਪੁੱਛਿਆ ਕਿ ਆਪ ਕਦੇ ਮਸੀਹੀ ਸੇਵਾਵਾਂ ਦੇ ਲਈ ਕੁਝ ਯੋਗਦਾਨ ਪਾਇਆ ਹੈ? ਉਸਨੇ ਆਖਿਆ, ਨਹੀਂ, ਜੋ ਸਲੀਬ ਉੱਤੇ ਮਰ ਰਿਹਾ ਡਾਕੂ ਸੀ ਉਸਨੇ ਵੀ ਤਾਂ ਕਦੇ ਇਸ ਤਰ੍ਹਾਂ ਨਹੀਂ ਸੀ ਕੀਤਾ, ਉਸਨੂੰ ਵੀ ਤਾਂ ਇਸ ਤਰ੍ਹਾਂ ਕਰਕੇ ਕੋਈ ਸਜ਼ਾ ਨਹੀਂ ਸੀ ਮਿਲੀ। ਇਹ ਜੋ ਸੇਵਕ ਸੀ ਉਹ ਬੜਾ ਨਿਰਾਸ਼ ਹੋਇਆ। ਉਸਨੇ ਉਸ ਮਨੁੱਖ ਨੂੰ ਆਖਿਆ, ਠੀਕ ਹੈ ਮੇਰੇ ਦੋਸਤ, ਤੇਰੇ ਅਤੇ ਉਸ ਸਲੀਬ ਉੱਤੇ ਮਰ ਰਹੇ ਡਾਕੂ ਦੇ ਵਿੱਚ ਸਿਰਫ ਇੰਨਾ ਹੀ ਫਰਕ ਹੈ ਕਿ ਉਹ ਤਾਂ ਇੱਕ ਮਰ ਰਿਹਾ ਡਾਕੂ ਹੈ ਸੀ ਅਤੇ ਤੂੰ ਤਾਂ ਇੱਕ ਜ਼ਿੰਦਾ ਡਾਕੂ ਹੈ। ਮੇਰੇ ਦੋਸਤ, ਅਸੀਂ ਅਕਸਰ ਬਹੁਤ ਹੀ ਫੜਾ ਮਾਰਦੇ ਹਾਂ, ਲੇਕਿਨ ਅਸੀਂ ਬਹੁਤ ਸਾਰੀਆਂ ਗੱਲਾਂ ਆਪਣੀ ਜ਼ੁਬਾਨ ਦੇ ਨਾਲ ਕਹਿ ਦਿੰਦੇ ਹਾਂ, ਪਰ ਜੋ ਇੱਕੋ ਇੱਕ ਜ਼ੁਬਾਨ ਪ੍ਰਭੂ ਨੇ ਸਾਨੂੰ ਦਿੱਤੀ ਹੈ ਇਸ ਦੇ ਨਾਲ ਅਸੀਂ ਉਸਦਾ ਧੰਨਵਾਦ ਵੀ ਅਤੇ ਉਸਦੀ ਉਸਤਤ ਵੀ ਕਰਦੇ ਹਾਂ। ਅਸੀਂ ਦੇਖਦੇ ਹਾਂ ਕਿ ਯਕੂਬ ਜੋ ਕੁਝ ਇੱਥੇ ਆਖ ਰਿਹਾ ਹੈ ਉਹ ਇਹੀ ਹੈ ਕਿ ਨਿਸ਼ਚਾ ਹੀ ਹੈ ਜੋ ਸਾਨੂੰ ਬਚਾਉਂਦੀ ਹੈ, ਪਰ ਜੋ ਬਚਾਉਣ ਵਾਲੀ ਨਿਸ਼ਚਾ ਹੈ ਉਹ ਜ਼ਰੂਰ ਕੁਝ ਨਾ ਕੁਝ ਪੈਦਾ ਕਰਦੀ ਹੈ। ਜੋ ਮੂੰਹੋਂ ਕੁਝ ਕਹਿਣਾ ਹੀ ਹੈ ਉਹ ਬਚਾਉਣ ਵਾਲੀ ਨਿਸ਼ਚਾ ਦਾ ਸਬੂਤ ਨਹੀਂ ਹੈ। ਜੋ ਭੂਤ ਅਤੇ ਪ੍ਰੇਤ ਆਤਮਾਵਾਂ ਹਨ ਉਹ ਵੀ ਉਸ ਉੱਤੇ ਇਸ ਬਾਰੇ ਵਿਸ਼ਵਾਸ ਕਰਦੀਆਂ ਹਨ। ਅੱਗੇ ਅਸੀਂ ਦੇਖਦੇ ਹਾਂ ਕਿ ਨਿਸ਼ਚਾ ਜੋ ਕਿ ਨਿਸ਼ਚਾ ਦੇ ਫਲਾਂ ਤੋਂ ਬਗੈਰ ਹੈ ਉਹ ਖਾਲੀ ਹੈ ਅਤੇ ਉਹ ਤਾਂ ਵਿਅਰਥ ਹੀ ਹੈ। ਜਿੱਥੋਂ ਤੱਕ ਕਿ ਜਗਤ ਦਾ ਸੰਬੰਧ ਹੈ। ਅੱਗੇ 21 ਤੋਂ ਲੈ ਕੇ 26 ਆਇਤਾਂ ਦੇ ਵਚਨਾਂ ਵਿੱਚ ਯਾਕੂਬ ਨੇ ਚਾ ਦੇ ਦ੍ਰਿਸ਼ਟਾਂਤ ਦਾ ਜ਼ਿਕਰ ਕਰਦਾ ਹੈ। ਅਸਲ ਵਿੱਚ ਇੱਥੇ ਹੁਣ ਦੋ ਦ੍ਰਿਸ਼ਟਾਂਤਾਂ ਦਾ ਜ਼ਿਕਰ ਕੀਤਾ ਗਿਆ ਹੈ। ਪੌਲਸ ਨੇ ਆਖਿਆ ਸੀ ਕਿ ਅਬਰਾਹਮ ਨੇ ਚਾ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਸੀ। ਰੋਮੀਆਂ ਦੀ ਪੱਤਰੀ 4 ਅਧਿਆਇ ਦੀ 3 ਆਇਤ ਦੇ ਵਚਨਾਂ ਬਾਰੇ ਗੌਰ ਕਰੋ ਅਤੇ ਉਤਪਤੀ ਪੁਸਤਕ ਦੇ ਵਚਨ ਸਾਨੂੰ ਦੱਸਦੇ ਹਨ ਕਿ ਉਹ ਨੇਚਾ ਦੇ ਦੁਆਰਾ ਧਰਮੀ ਠਹਿਰਾਇਆ ਗਿਆ। ਉਤਪਤ 15 ਅਧਿਆਇ ਉਸਦੀ 16 ਆਇਤ ਅਤੇ 22 ਅਧਿਆਇ ਦੀਆਂ 1-14 ਆਇਤਾਂ ਦੇ ਵਚਨਾਂ ਬਾਰੇ ਗੌਰ ਕਰੋ ਕਿ ਅਬਰਾਹਮ ਉਦੋਂ ਧਰਮੀ ਠਹਿਰਾਇਆ ਗਿਆ ਸੀ ਜਦੋਂ ਉਸਨੇ ਉਸਦੇ ਪੁੱਤਰ ਇਸਹਾਕ ਨੂੰ ਬਲੀ ਦਿੱਤਾ ਸੀ। ਇਸ ਦਾ ਉਹ ਸਵਾਲ ਇਹ ਹੈ ਕਿ ਉਸਨੇ ਆਪਣੇ ਪੁੱਤਰ ਇਸਹਾਕ ਦੀ ਬਲੀ ਦਿੱਤੀ ਸੀ? ਉੱਤਰ ਹੈ ਨਹੀਂ, ਉਸਨੇ ਤਾਂ ਅਜਿਹਾ ਨਹੀਂ ਸੀ ਕੀਤਾ। ਤਦ ਅਬਰਾਹਮ ਨੇ ਜੋ ਨੇਚਾ ਦਾ ਕੰਮ ਕੀਤਾ ਸੀ ਉਹ ਕੀ ਸੀ? ਉਸਦੇ ਕੰਮਾਂ ਨੇ ਉਸਨੂੰ ਕਿਸ ਤਰ੍ਹਾਂ ਬਚਾਇਆ ਸੀ? ਉਸਦੀ ਨੇਚਾ ਨੇ ਹੀ ਉਸਨੂੰ ਉਸ ਛੁਰੀ ਨੂੰ ਚੁੱਕ ਕੇ ਕੁਝ ਇਹੋ ਜਿਹਾ ਕਰਨ ਦੇ ਲਈ ਉਕਸਾਇਆ ਸੀ ਜੋ ਕਿ ਉਸਨੇ ਵਿਸ਼ਵਾਸ ਨਹੀਂ ਸੀ ਕੀਤਾ ਕਿ ਪਰਮੇਸ਼ੁਰ ਉਸਨੂੰ ਕਦੇ ਵੀ ਅਜਿਹਾ ਕਰਨ ਦੇ ਲਈ ਆਖੇਗਾ। ਪਰ ਕਿਉਂਕਿ ਪਰਮੇਸ਼ੁਰ ਨੇ ਉਸਨੂੰ ਇਸ ਬਾਰੇ ਆਖਿਆ ਸੀ, ਇਸੇ ਕਰਕੇ ਉਸਨੂੰ ਇਸ ਤਰ੍ਹਾਂ ਕਰਨ ਦੀ ਇੱਛਾ ਰੱਖਦਾ ਸੀ। ਉਸਨੇ ਇਹ ਨੇਚਾ ਕੀਤੀ ਸੀ ਕਿ ਅਬਰਾਹਮ ਇਸਹਾਕ ਨੂੰ ਪਰਮੇਸ਼ੁਰ ਦੇ ਦੁਆਰਾ ਮੁਰਦਿਆਂ ਵਿੱਚੋਂ ਉਠਾ ਕੇ ਫਿਰ ਪ੍ਰਾਪਤ ਕਰੇਗਾ। ਅਬਰਾਹਮ ਨੇ ਕਦੇ ਵੀ ਅਸਲ ਵਿੱਚ ਇਸਹਾਕ ਦੀ ਬਲੀ ਨਹੀਂ ਸੀ ਦਿੱਤੀ, ਕਿਉਂਕਿ ਪਰਮੇਸ਼ੁਰ ਨੇ ਉਸਦਾ ਇੱਕ ਬਦਲ ਉਸਦੇ ਲਈ ਉਪਲਬਧ ਕਰਵਾਇਆ ਸੀ। ਅਸੀਂ ਇੱਥੇ ਦੇਖਦੇ ਹਾਂ 25 ਆਇਤ ਦੇ ਵਚਨਾਂ ਨੂੰ, ਰਾਹਾਬ ਅਮਲਾਂ ਦੇ ਦੁਆਰਾ ਕਿਵੇਂ ਧਰਮੀ ਠਹਿਰਾਈ ਗਈ ਸੀ। ਉਸਨੇ ਜੋ ਇਸਰਾਇਲੀ ਲੋਕ ਸਨ, ਜੋ ਹਲਕਾਰੇ ਸਨ, ਉਹਨਾਂ ਨੂੰ ਆਪਣੇ ਘਰ ਦੇ ਵਿੱਚ ਕਬੂਲ ਕੀਤਾ ਸੀ ਅਤੇ ਉਹਨਾਂ ਨੂੰ ਆਪਣੇ ਖੁਦ ਦੇ ਲੋਕਾਂ ਤੋਂ ਲੁਕਾ ਕੇ ਰੱਖਿਆ ਸੀ। ਫਿਰ ਉਸਨੇ ਉਹਨਾਂ ਨੂੰ ਦੱਸਿਆ ਸੀ ਕਿ ਬਿਨਾਂ ਕਿਸੇ ਦੇ ਜਾਣਿਆ ਉਹ ਇਸ ਸਭ ਤੋਂ ਕਿਵੇਂ ਉੱਥੋਂ ਬਚ ਕੇ ਨਿਕਲ ਸਕਦੇ ਸਨ। ਇਸ ਸਭ ਦਾ ਵਰਣਨ ਜੋ ਹੋਸ਼ੂਆ ਦੀ ਪੁਸਤਕ ਦੇ 2 ਅਧਿਆਏ ਵਿੱਚ ਪਾਇਆ ਜਾਂਦਾ ਹੈ। ਉਹ ਔਰਤ ਜੋ ਉੱਥੇ ਯਰੀਹੋ ਸ਼ਹਿਰ ਦੇ ਵਿੱਚ ਰਹਿੰਦੀ ਸੀ, ਉਸਨੇ ਆਪਣੇ ਖੁਦ ਦੇ ਜੀਵਨ ਨੂੰ ਖਤਰੇ ਦੇ ਵਿੱਚ ਪਾਇਆ। ਉਸਨੇ ਆਪਣੇ ਖੁਦ ਦੇ ਪੁਰਾਣੇ ਜੀਵਨ ਅਤੇ ਪੁਰਾਣੇ ਖੁਦ ਦੇ ਲੋਕਾਂ ਦੇ ਵੱਲ ਆਪਣੀ ਪਿੱਠ ਘੁਮਾਈ ਸੀ। ਜੋ ਕੁਝ ਉਸਦੇ ਲਈ ਹੁਣ ਤੱਕ ਲਾਭਦਾਇਕ ਸੀ, ਉਸਨੇ ਉਸਨੂੰ ਆਪਣੇ ਲਈ ਹਾਣ ਜਾਣਿਆ। ਉਸਨੇ ਇਸਰਾਇਲੀ ਹਲਕਾਰਿਆਂ ਨੂੰ ਇਸ ਤਰ੍ਹਾਂ ਨਹੀਂ ਸੀ ਆਖਿਆ ਕਿ ਮੈਂ ਤਾਂ ਜਦੋਂ ਆਪ ਇਸ ਸ਼ਹਿਰ ਦੇ ਵਿੱਚ ਦਾਖਲ ਹੋਵੋ ਗਏ ਤਦ ਮੈਂ ਇੱਕ ਪਾਸੇ ਖੜੀ ਹੋ ਕੇ ਇਹੋ ਹੀ ਗਾਵਾਂਗੀ ਕਿ ਪਰਮੇਸ਼ੁਰ ਦੀ ਉਸਤਤ ਹੋਵੇ ਜਿਸ ਤੋਂ ਸਾਰੀਆਂ ਬਰਕਤਾਂ ਮਿਲਦੀਆਂ ਹਨ। ਉਸਨੇ ਇਸ ਤਰ੍ਹਾਂ ਨਹੀਂ ਸੀ ਆਖਿਆ। ਯੇਸ਼ੂ ਮਸੀਹ ਬਚਾਉਂਦਾ ਹੈ, ਉਹ ਸੰਭਾਲਦਾ ਹੈ ਅਤੇ ਉਹ ਸੰਤੁਸ਼ਟੀ ਬਖਸ਼ਦਾ ਹੈ। ਉਸਨੇ ਇਸ ਤਰ੍ਹਾਂ ਨਹੀਂ ਸੀ ਆਖਿਆ, ਹਾਲੇਲੂਇਆ, ਪ੍ਰੇਜ਼ ਦਾ ਲਾਰਡ, ਪਰਮੇਸ਼ੁਰ ਦੀ ਵਡਿਆਈ ਹੋਵੇ। ਉਸਨੇ ਉਹਨਾਂ ਨੂੰ ਆਖਿਆ ਸੀ ਕਿ ਮੈਂ ਕੁਝ ਕਰਨ ਜਾ ਰਹੀ ਹਾਂ, ਮੈਂ ਤੁਹਾਨੂੰ ਲੁਕਾਵਾਂਗੀ, ਕਿਉਂਕਿ ਮੈਂ ਨਿਸ਼ਚਾ ਕਰਦੀ ਹਾਂ ਕਿ ਪਰਮੇਸ਼ੁਰ ਜਿਸ ਦੇਸ਼ ਨੂੰ ਇਸਰਾਇਲੀ ਲੋਕਾਂ ਦੇ ਹੱਥ ਵਿੱਚ ਦੇਣ ਜਾ ਰਿਹਾ ਹੈ, ਅਸੀਂ ਇਸ ਬਾਰੇ 40 ਸਾਲਾਂ ਤੋਂ ਸੁਣਦੇ ਆ ਰਹੇ ਹਾਂ ਅਤੇ ਮੈਂ ਪਰਮੇਸ਼ੁਰ ਉੱਤੇ ਨਿਸ਼ਚਾ ਕਰਦੀ ਹਾਂ। ਮੇਰੇ ਦੋਸਤ, ਉਸਨੇ ਪਰਮੇਸ਼ੁਰ ਉੱਤੇ ਨਿਸ਼ਚਾ ਕੀਤੀ ਸੀ ਅਤੇ ਉਹ ਉਸਦੇ ਵਿੱਚ ਸ਼ਾਮਿਲ ਹੋਈ ਸੀ। ਉਹ ਪਰਮੇਸ਼ੁਰ ਦੇ ਸਨਮੁਖ ਉਸਦੀ ਨਿਸ਼ਚਾ ਦੇ ਦੁਆਰਾ ਧਰਮੀ ਠਹਿਰਾਈ ਗਈ ਸੀ। ਇਬਰਾਨੀਆਂ ਦੀ ਪੱਤਰੀ 11 ਅਧਿਆਇ ਦੀ 31 ਆਇਤ ਦੇ ਵਚਨ ਹਨ, ਨੇਚਾ ਨਾਲ ਰਾਹਾਬ ਬੇਸਵਾ ਬੇਪ੍ਰਤੀਤਿਆਂ ਦੇ ਸੰਗ ਨਾਸ ਨਾ ਹੋਈ, ਕਿਉਂ ਜੋ ਉਹਨੇ ਖੋਜੀਆਂ ਨੂੰ ਸੁੱਖ ਸਾਂਦ ਨਾਲ ਆਪਣੇ ਘਰ ਉਤਾਰਿਆ। ਪਿਛਲੀ ਵਾਰ ਜਦੋਂ ਮੈਂ ਆਪਣੇ ਪਰਿਵਾਰ ਦੇ ਨਾਲ ਸ਼ਹਿਰ ਗਿਆ ਤਦ ਮੈਂ ਇੱਕ ਨਰਸਰੀ ਵਿੱਚੋਂ ਕਿਸੇ ਪੌਦੇ ਦੀ ਦਾਵ ਲਿਆਂਦੀ ਅਤੇ ਮੈਨੂੰ ਨਰਸਰੀ ਦੇ ਮਾਲਕ ਨੇ ਦੱਸਿਆ ਕਿ ਇਹ ਜੋ ਦਾਵ ਹੈ ਇੱਕ ਬਹੁਤ ਹੀ ਅੱਛੇ ਅਮਰੂਦ ਦੀ ਦਾਵ ਹੈ ਅਤੇ ਉਸਨੇ ਮੈਨੂੰ ਇੱਕ ਖਾਸ ਤਰੀਕਾ ਦੱਸਿਆ ਜਿਸ ਦੇ ਨਾਲ ਮੈਂ ਇਸਨੂੰ ਲਗਾਉਣਾ ਚਾਹੀਦਾ ਸੀ। ਮੈਂ ਉਸੇ ਤਰ੍ਹਾਂ ਕੀਤਾ ਅਤੇ ਮੈਂ ਉਸਨੂੰ ਵਾਰ ਵਾਰ ਵੇਖਦਾ ਰਿਹਾ। ਅਗਲੀ ਪੱਤਝੜ ਤੋਂ ਬਾਅਦ ਉਸਦੇ ਪੱਤੇ ਨਿਕਲਣੇ ਸ਼ੁਰੂ ਹੋ ਗਏ। 3 ਸਾਲਾਂ ਬਾਅਦ ਇਸ ਉੱਤੇ ਫੁੱਲ ਖਿੜੇ ਅਤੇ ਫਿਰ ਇਸ ਉੱਤੇ ਫਲ ਲਗਾ। ਕੀ ਆਪ ਜਾਣਦੇ ਹੋ ਕਿ ਇਹ ਜੋ ਇਸ ਦਰਖਤ ਦੇ ਉੱਤੇ ਫਲ ਲੱਗਾ ਸੀ ਉਹ ਕਿਹੜਾ ਫਲ ਸੀ? ਇਹ ਤਾਂ ਅਮਰੂਦ ਹੀ ਸੀ। ਜੋ ਉਸ ਦਰਖਤ ਦੀ ਜੜ ਸੀ ਉਹੀ ਉਸਦਾ ਫਲ ਵੀ ਉਸਦੇ ਉੱਤੇ ਲੱਗਾ ਸੀ। ਨੇਚਾ ਜੋ ਹੈ ਇਹ ਉਹ ਜੜ ਹੈ ਅਤੇ ਜੋ ਜੜ ਹੈ ਇਹ ਇਸੇ ਫਲ ਨੂੰ ਪੈਦਾ ਕਰਦੀ ਹੈ। ਜਿਸ ਕਿਸਮ ਦੀ ਜੜ ਲਗਾਈ ਜਾਵੇ, ਜੇਕਰ ਆਪ ਦੀ ਨੇਚਾ ਜ਼ਿੰਦਾ ਹੈ ਤਦ ਆਪ ਦੇ ਜੀਵਨ ਦੇ ਵਿੱਚ ਇਸਦਾ ਫਲ ਪੈਦਾ ਹੋਣ ਜਾ ਰਿਹਾ ਹੈ। ਦੂਸਰੀ ਕੁਰਿੰਥੀਆਂ ਦੀ ਪੱਤਰੀ 13 ਅਧਿਆਏ ਦੀ 5 ਆਇਤ ਦੇ ਵਚਨ ਹਨ, ਆਪਣਾ ਪ੍ਰਤਾਵਾ ਕਰੋ ਕਿ ਤੁਸੀਂ ਨੇਚਾ ਵਿੱਚ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ ਆਤਮਾ, ਕੀ ਤੁਸੀਂ ਆਪ ਨੂੰ ਨਹੀਂ ਜਾਣਦੇ ਜੋ ਯੇਸ਼ੂ ਮਸੀਹ ਤੁਹਾਡੇ ਵਿੱਚ ਹੈ ਅਤੇ ਤੁਸੀਂ ਅਪਰਵਾਨ ਨਾ ਹੋ। ਨਿਹਚਾ ਕਾਰਜਾਂ ਤੋਂ ਬਗੈਰ ਜਾਂ ਅਮਲਾਂ ਤੋਂ ਬਗੈਰ ਇੱਕ ਮੁਰਦਾ ਸਰੀਰ ਦੀ ਤਰ੍ਹਾਂ ਹੈ, ਯਾਕੂਬ ਨੇ ਆਖਿਆ ਸੀ ਅਤੇ ਪੌਲਸ ਨੇ ਵੀ ਇਹ ਵੀ ਆਖਿਆ ਸੀ। ਅਤੇ ਮੈਂ ਵੀ ਇਹੋ ਹੀ ਨਿਹਚਾ ਕਰਦਾ ਹਾਂ ਕਿ ਜੋ ਕੁਝ ਉਹਨਾਂ ਨੇ ਆਖਿਆ ਸੀ, ਕਿਉਂਕਿ ਜੋ ਕੁਝ ਪਰਮੇਸ਼ੁਰ ਦੀ ਬਾਣੀ ਇੱਥੇ ਦੱਸਦੀ ਹੈ ਉਹੀ ਇੱਥੇ ਸਾਨੂੰ ਉਹਨਾਂ ਨੇ ਦੱਸਿਆ ਸੀ। ਅਗਲੇ ਪ੍ਰੋਗਰਾਮ ਵਿੱਚ ਯਾਕੂਬ ਦੀ ਪੱਤਰੀ ਵੇ 3 ਅਧਿਆਇ ਬਾਰੇ ਵਿਚਾਰ ਕਰਨਾ ਜਾਰੀ ਰੱਖਿਆ ਜਾਵੇਗਾ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਖੁਦਾ ਪਾਕ ਬਣਾ, ਮੇਰੇ ਖੁਦਾ ਪਾਕ ਬਣਾ, ਰੋ ਰੋ ਕੇ ਅੱਗੇ ਤੇਰੇ ਇਹੋ ਏ ਮੇਰੀ ਦੁਆ, ਮੇਰੇ ਖੁਦਾ ਮੇਰੇ ਖੁਦਾ ਮੇਰੇ ਖੁਦਾ ਮੇਰੇ ਖੁਦਾ ਮੇਰੇ ਖੁਦਾ ਪਾਕ ਬਣਾ, ਰੋ ਰੋ ਕੇ ਅੱਗੇ ਤੇਰੇ ਇਹੋ ਏ ਮੇਰੀ ਦੁਆ। ਖੂਨ ਨਾਲ ਧੋਕੇ ਮੈਨੂੰ ਕਰ ਦੇ ਨਾ ਰੋਇਆ ਤੂੰ,
ਸ਼੍ਰੋਤਾਓ ਹੁਣੇ ਤੁਸੀਂ ਸੁਣ ਰਹੇ ਸੀ ਸਾਡਾ ਕਾਰਜਕ੍ਰਮ ਸਾਚੀ ਬਾਣੀ। ਤੁਹਾਨੂੰ ਇਹ ਕਾਰਜਕ੍ਰਮ ਕਿਵੇਂ ਲੱਗਿਆ ਇਸ ਬਾਰੇ ਸਾਨੂੰ ਜ਼ਰੂਰ ਲਿਖ ਕੇ ਦੱਸੋ, ਸਾਨੂੰ ਬੇਹੱਦ ਖੁਸ਼ੀ ਹੋਵੇਗੀ। ਸਾਡਾ ਪਤਾ ਹੈ ਕਾਰਜਕ੍ਰਮ ਸਾਚੀ ਬਾਣੀ, TWR ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 134001, ਹਰਿਆਣਾ। ਪਤਾ ਦੁਬਾਰਾ ਦੱਸ ਰਹੀ ਹਾਂ, ਕਾਰਜਕ੍ਰਮ ਸਾਚੀ ਬਾਣੀ TWR ਪੋਸਟ ਬਾਕਸ ਨੰਬਰ 16, ਅੰਬਾਲਾ ਸਿਟੀ, ਪਿੰਨ ਕੋਡ 134001, ਹਰਿਆਣਾ।
ਸੁਣਨ ਵਾਲਿਓ, ਤੁਸੀਂ ਸਾਡੇ ਨਾਲ ਫੋਨ ਤੇ ਵੀ ਸੰਪਰਕ ਕਰ ਸਕਦੇ ਹੋ ਤੇ SMS ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈਗਾ ਜੇ 9999693 1 9999693 1।
ਅਤੇ ਸ਼੍ਰੋਤਾਓ ਤੁਸੀਂ ਸਾਨੂੰ ਈਮੇਲ ਦੁਆਰਾ ਵੀ ਸੰਪਰਕ ਕਰ ਸਕਦੇ ਹੋ। ਸਾਡਾ ਈਮੇਲ ਪਤਾ ਹੈ punjabi@twr.in। ਹੁਣ ਸਾਡੇ ਕਾਰਜਕ੍ਰਮ ਦਾ ਸਮੇਂ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਕਾਰਜਕ੍ਰਮ ਵਿੱਚ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਹੁਣ ਸਾਨੂੰ ਆਗਿਆ ਦਿਓ, ਪ੍ਰਭੂ ਆਪ ਜੀ ਨੂੰ ਬਰਕਤ
ਦੇ। ਪਾਪਾਂ ਨੂੰ ਵੀ ਕਰ ਦੇ ਵੀ ਮਾਫ ਤੂੰ, ਬੁੱਲਾਂ ਦੇ ਗੁਨਾਹਾਂ ਤੂੰ ਵੀ ਕਰ ਲਵੀਂ ਪਾਕ ਤੂੰ, ਲੜਕਪਨ ਤੇ ਜਵਾਨੀ ਦੋਵਾਂ ਚ ਹੀ ਤੂੰ ਸਖਾ, ਰੋ ਰੋ ਕੇ ਅੱਗੇ ਤੇਰੇ ਇਹੋ ਏ ਮੇਰੀ ਦੁਆ, ਮੇਰੇ ਖੁਦਾ ਪਾਕ ਬਣਾ, ਰੋ ਰੋ ਕੇ ਅੱਗੇ ਤੇਰੇ ਇਹੋ ਏ ਮੇਰੀ ਦੁਆ। ਮਨ ਲੈ ਨਾ ਦੁਨੀਆਂ ਦਾ मैं बहुत बड़ा पापी हाँ।